ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ
ਦਰਸ਼ਨ ਕਰਕੇ ਆਪਣੇ ਸੁਭਾਗ ਨੂੰ ਮਿਲਦਾ ਹਾਂ। ਮੇਰੇ ਮਹਾਰਾਜ ਨੇ ਹੋਰ ਸਮਾਂ ਵਰਤ ਦਿੱਤਾ, ਜੋ ਵੀ ਮੈਂ ਬੇਨਤੀ ਕਰਨੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਕਾਜੀ ਦੇ ਮੁਕਾਬ ਕੇ ਹੈ। ਕੋਈ ਮੈਂ ਨਵੀਂ ਗੱਲ ਨਹੀਂ ਕਹਿੰਦਾ, ਨਾ ਕੋਈ ਆਉਂਦੀ ਹੋਇਆ। ਇਹ ਹੈ ਕਿ ਸਮਾਂ ਬਹੁਤ ਘੱਟ ਹੈ। ਜੇ ਬੱਚਾ ਇਹ ਕਹਿੰਦਾ ਕਿ ਮੈਂ ਜਵਾਨ ਹੋ ਕੇ, ਜਵਾਨ ਕਹਿੰਦਾ ਕਿ ਮੈਂ ਕੰਮ ਮੌਕਾ ਕੇ ਭਜਨ ਕਰੂੰ, ਇਹ ਨਹੀਂ ਹੁੰਦਾ ਹੈ, ਬਹੁਤ ਮੁਸ਼ਕਲ ਹੈ। ਦਿਨ ਲੰਘਦੇ ਤੁਰੇ ਜਾ ਰਹੇ ਹੈ। ਪਰ ਭਜਨ ਵਾਲੀ ਗੱਲ ਬੜੀ ਔਖੀ ਹੈ, ਗੱਲ ਸਮਝਣੀ ਪੈਂਦੀ ਹੈ। ਪਹਿਲਾਂ ਭਜਨ ਉਹ ਦੇਖੇ ਵਿੱਚ ਪੈਂਦਾ, ਪਾਠ ਉਹ ਦੇਖੇ ਵਿੱਚ ਪੈਂਦਾ ਜਿਹੜਾ ਚਿੱਤ ਦੀ ਇਕਾਗਰਤਾ ਦੇ ਨਾਲ ਕੀਤਾ ਜਾਵੇ। ਚਿੱਤ ਵਿੱਚ ਪੰਜ ਲਿਖਤੀਆਂ ਹੁੰਦੀਆਂ ਨੇ, ਤਿੰਨ ਲਿਖਤੀਆਂ ਤਾਂ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ, ਦੋ ਲਿਖਤੀਆਂ ਕੰਮ ਦੀਆਂ ਹੁੰਦੀਆਂ। ਇੱਕ ਨੂੰ ਇਕਾਗਰ ਲਿਖੀ ਕਹਿੰਦੇ ਨੇ, ਇੱਕ ਨੂੰ ਨਿਰੁੱਧ ਲਿਖੀ ਕਹਿੰਦੇ। ਪਹਿਲੀ ਜੋ ਤਿੰਨ ਹੈ ਛੇ ਗਤੀ ਹੈ, ਸਿਮਰਤੀ ਹੈ, ਨਿੰਦਰਾ ਹੈ। ਇਹ ਤਿੰਨ ਗਤੀਆਂ ਭਜਨ ਦੇ ਨੇੜੇ ਤੱਕ ਨਹੀਂ ਆਉਂਦੀਆਂ, ਪਾਠ ਦੇ ਨੇੜੇ ਤੱਕ ਨਹੀਂ। ਗੁਰਦਾ ਵਿਸ਼ਕ ਕਰੀ ਜਾਓ, ਜਵਾਨੀ ਯਾਦ ਕਰਕੇ ਪਾਠ ਕਰੀ ਜਾਓ। ਪਰ ਮਨ ਇੱਕ ਐਸੀ ਤਰਲ ਵਸਤੂ ਹੈ, ਇਹ ਕਦੇ ਵੀ ਕਾਬੂ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਨੇ ਦੌਲਤਾਂ ਨਵਾਬ ਨੂੰ ਦੱਸਿਆ, ਜਦ ਉਸਨੇ ਪੁੱਛਿਆ ਹੇ ਨਾਨਕ ਸੱਚਮੁੱਚ ਅਸੀਂ ਨਵਾਜ ਪੜ੍ਹਨ ਆਏ ਹਾਂ, ਅਸੀਂ ਤੈਨੂੰ ਵੀ ਇਹ ਗੱਲ ਕਹੀ, ਮੈਂ ਇਸ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਨਹੀਂ ਸਕਦਾ, ਕਿਉਂਕਿ ਨਾਲੀਆਂ ਕੱਢ ਕੇ ਫੋਨ ਬੰਦ ਕਰਿਆ ਹੋਇਆ, ਉਸੇ ਵੇਲੇ ਸੌਂਕਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦੇ ਸੀ ਲੱਤਾਂ ਨਿਖਾਲ ਕੇ ਬੈਠਣਾ, ਜਿੱਥੇ ਹੀ ਬੈਠਣਾ। ਉਸਨੇ ਕਿਹਾ ਇੱਕ ਪਾਸੇ ਨਮਾਜ਼ ਪੜ੍ਹ, ਪਰ ਤੁਸੀਂ ਸਾਨੂੰ ਦੇਖ ਲਿਆ ਵੀ ਮੈਂ ਘੋੜੇ ਖੇਡਣ 'ਚ ਰਹਿ ਗਿਆ ਅਤੇ ਕਾਜੀ ਸਾਹਿਬ ਆਪਣੀ ਜਸ਼ੇਰੀ ਮੁੜਦੇ ਰਹੇ। ਜਦੋਂ ਗੁਰੂ ਸਾਹਿਬ ਨੇ ਇੱਕ ਨਮੂਨਾ ਦਿੱਤਾ ਛੋਟਾ ਜਿਹਾ, ਨਮਾਜ਼ ਪੜ੍ਹਦੇ ਕਦੇ ਘੋੜੇ ਨਹੀਂ ਸੀ ਖਰੀਦਦੇ, ਪਤਾ ਹੀ ਨਹੀਂ ਕੀ ਕੁਛ ਕਰਿਆ। ਮਨ ਇੱਕ ਸਕਿੰਟ ਦੇ ਵਿੱਚ ਦੌੜ ਜਾਂਦਾ ਤੇ ਕਦੇ ਵੀ ਸ਼ਬਦ ਉੱਥੇ ਟਿਕਦਾ ਨਹੀਂ, ਬਾਣੀ ਵਿੱਚ ਟਿਕਦਾ ਨਹੀਂ। ਦੇਖ ਲਿਆ ਉਪਚਾਰ ਕਰਕੇ ਕੋਈ ਭਗਤਾਂ ਦਾ ਇੱਕ ਅੱਧਾ ਹੁੰਦਾ। ਇਸੇ ਕਰਕੇ ਸਿਆਣਿਆਂ ਨੇ ਇਹਦੇ ਹਿੱਸੇ ਕੀਤੇ ਨੇ। ਪਹਿਲਾ ਹਿੱਸਾ ਹੈ ਕਿ ਜੇ ਬਾਰਾਂ ਚੁਣਦੇ ਚੁਣਦੇ ਬਣ ਕੇ ਜਾਵੇ ਨਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਦਸ, ਇੰਨਾ ਹੀ ਟਾਈਮ ਮਨ ਦਾ ਨਹੀਂ ਪਤਾ ਕਿਹੜੇ ਵੇਲੇ ਵਿੱਚੋਂ ਨਿਕਲ ਜਾਏਗਾ। ਠੀਕ ਹੈ, ਨਹੀਂ ਕਰਦਾ ਜੇ ਇਹ ਬਾਰਾਂ ਬਾਰਾਂ ਦੇ ਬਾਰਾਂ ਟੁਕੜੇ ਕਰਕੇ ਟਿਕਦਾ ਹੋਵੇ। ਬਾਰ ਮਾਰੀ ਅਸਪਤਾਲੀ ਦੋ ਮਿੰਟ ਤੇ ਚੌਵੀ ਸੈਕਿੰਡ ਹੋਏ, ਉਹਨੇ ਬਹੁਤ ਕੁਝ ਛੱਡ ਲਿਆ, ਜਿਵੇਂ ਢਾਈ ਮਿੰਟ ਬੰਦ ਚੁਕਾ ਲਿਆ। ਉਹਨੂੰ ਇੱਕ ਧਿਆਨ ਕਹਿੰਦੇ, ਬਾਰਾਂ ਧਾਰਨਾ ਦਾ ਇੱਕ ਧਿਆਨ ਹੁੰਦਾ। ਇਹ ਸਾਵਧਾਨ ਹੋ ਕੇ ਦੇਖਿਓ, ਢਾਈ ਮਿੰਟ ਮੰਨ ਨਹੀਂ ਚੁੱਕਿਆ ਚਾਹੁੰਦਾ। ਸਰਦਾਰ ਪ੍ਰਤਾਪ ਸਿੰਘ ਕਹਿਣ ਸਾਥੋਂ ਮਹਾਰਾਜ ਦੇ ਪਾਸ ਆਏ। ਉਹ ਕਹਿਣ ਲੱਗਾ ਮਹਾਰਾਜ ਅਸੀਂ ਬਹੁਤ ਬਿਜੀ ਪੁੱਛਾਂ, ਸਾਡਾ ਵੀ ਰਾਹੁਲ ਚੀਨ ਨੇ ਸੁਸ਼ੀ ਪੰਜਾਬ ਦਾ ਪੁਰਾਣੇ ਬੰਦੇ ਗਾਉਂਦੇ। ਮਹਾਰਾਜ ਕਹਿੰਦੇ ਕਿੰਨੇ ਮਿੰਟ ਕਰਦਾ? ਕਹਿੰਦਾ 15। ਕਹਿੰਦੇ 15 ਹੀ ਗਏ, 15 ਮਿੰਟ ਬਹੁਤ ਹੁੰਦੇ। ਪਰ ਇਹ ਧਿਆਨ ਰੱਖੀ ਸਾਡੇ 15 ਮਿੰਟਾਂ ਦੇ ਵਿੱਚੋਂ ਹੋਰ ਕੋਈ ਗੱਲ ਨਾ ਸੋਚੀ। ਪੁਰਾਣੇ ਸਾਹਿਬ ਚ ਰਹਿ ਗਿਆ, ਮਹਾਰਾਜ ਦਾ ਕੀਰਤਨ ਹੋ ਰਿਹਾ ਸੀ, ਮੇਰੇ ਬਰਾਬਰ ਬੈਠਾ ਸੀ। ਉਹ ਥੋੜ੍ਹੀ ਜਿਹੀ ਦੇਰ ਬਾਅਦ ਘੜੀ ਦੇਖ ਲਵੇ, ਥੋੜ੍ਹੀ ਜਿਹੀ ਦੇਰ ਬਾਅਦ ਮੈਂ ਕਿਹਾ ਸਾਨੂੰ ਕਾਲੀ ਪਈ ਗਈ ਹੈ ਜਾਣ ਦੀ, ਘੜੀ ਦੇਖੀ ਜਾਂਦਾ।
ਜਦੋਂ ਉਹਨੂੰ ਬੋਲਣ ਵਾਸਤੇ ਕਿਹਾ ਗਿਆ, ਉਹ ਕਹਿੰਦਾ ਸਾਧ ਸਿੰਘ ਜੀ ਮੇਰੀ ਅਰਦਾਸ ਕਰੋ, ਮੈਂ ਝੂਠਾ ਹੋ ਗਿਆ। ਮੈਂ ਮਹਾਂਪੁਰਸ਼ਾਂ ਨੂੰ 15 ਮਿੰਟ ਦਿੱਤੇ ਸੀ, ਹੁਣ ਮੈਂ 2.5 ਘੰਟੇ ਇੱਥੇ ਕੀਰਤਨ ਸੁਣਿਆ, ਪਰ ਮੈਂ ਦੇਖਦਾ ਰਿਹਾ, ਟੋਟਲ ਜੋੜਦਾ ਰਿਹਾ, ਇੰਨੇ ਚ ਮੇਰੇ ਸਿਰਫ 2.5 ਮਿੰਟ ਮੰਨ ਚੁੱਕਿਆ। ਬਾਕੀ ਟਾਈਮ ਤਾਂ ਬੈਠੇ ਤਾਂ ਸਰੀਰ ਤਾਂ ਬੈਠਾ ਰਿਹਾ ਨਾ, ਮਨ ਤਾਂ ਵਿੱਚ ਰਿਹਾ ਨਾ, ਪੜ੍ਹ ਕਰਕੇ ਦੇਖ ਲਓ ਸੁਣਿਆ ਜੀ ਸਾਹਿਬ ਦਾ। ਸਾਵਧਾਨ ਹੋ ਕੇ ਸਿਰੇ ਮਹਾਰਾਜ ਨੇ ਕਿਹਾ, ਤਾਂ ਕਿ ਉੱਤਰ ਕੋਲੋਂ ਸਾਂਤਨੀ ਸਾਵਧਾਨ ਇਕਾਗਰਤੀ ਓਂਕਾਰ ਕਹਿੰਦੀ ਹਾਰ ਮੰਨ ਲਓ, ਪਏ ਪਤਾ ਹੀ ਜਦ ਲੱਗੇਗਾ, ਜਦ ਸੋਚਿਆ ਸੋਚਣਾ ਹੋ ਗਈ ਜੇ ਪਹੁੰਚ ਗਏ ਉੱਥੇ ਸਾਵਧਾਨ ਤਾਂ ਨਾ ਰਹੀ, ਉਹਨੇ ਮੌਕਾ ਪਾਇਆ ਸੋਚਿਆ। ਜਲਦੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ, ਬੜੀ ਸਾਰੀ ਜ਼ਿੰਦਗੀ ਪਾਠ ਕਰਨ ਤੋਂ ਬਾਅਦ ਇਹ ਅਵਸਥਾ ਨਹੀਂ ਪੈਦਾ ਹੁੰਦੀ ਸੀ, ਉਹ ਜਲਦੀ ਸਾਹਿਬ ਦੇ ਪਾਠ ਸਮੇਂ ਮਨ ਨੂੰ ਨਾ ਦੌੜੀ। ਵੱਡੇ ਵੱਡੇ ਜਿਹੜੇ ਵੱਡੇ ਸਾਧਨ ਆ ਰਹੇ ਹੋ ਉਹਨਾਂ ਤੋਂ ਵੀ ਮਨ ਚਕਾ ਹੁੰਦਾ, ਇਹਨਾਂ ਤੋਂ ਝੱਗ ਹੁੰਦੇ ਨੇ, ਯਤਨ ਹੁੰਦੇ ਨੇ, ਅੰਦਰ ਦੀ ਲਗਨ ਹੁੰਦੀ ਹੈ ਬਹੁਤ ਜ਼ਬਰਦਸਤ। ਗੁਰੂ ਸ਼ਹਿਰ ਪਾਤਸ਼ਾਹ ਮਹਾਰਾਜ ਨੇ ਐਲਾਨ ਕਰਿਆ ਕਿ ਅਸੀਂ ਕਰਤਾਰਪੁਰ ਦਾ ਜੰਗ ਕੀਤਾ, ਇੱਥੇ ਹਜ਼ਾਰਾਂ ਦੀ ਤਾਦਾਦ 'ਚ ਬੰਦੇ ਮਾਰੇ ਗਏ ਨੇ, ਉਹ ਅਬਦਤ ਨੂੰ ਇੱਥੇ ਘੁੰਮਦੀਆਂ ਫਿਰਦੀਆਂ ਨੇ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਿਆ। ਸਿਰਫ ਇੱਕ ਪਾਠ ਜਪਜੀ ਸਾਹਿਬ ਦਾ ਨਾਲ ਉਹਨਾਂ ਦਾ ਆਦਾਨ ਹੋ ਜਾਏ। ਕੋਈ ਹੈ ਸੰਗਤ ਵਿੱਚ ਜਿਹੜਾ ਇੱਕ ਵਾਣੀ ਇੱਕ ਚਿੱਤ ਹੋ ਕੇ ਇੱਕ ਪਾਠ ਕਰਕੇ ਉਹਨੇ ਭਾਈ ਗੋਪਾਲਾ ਹਫਤਾ ਬਾਦਸ਼ਾਹ ਉੱਠਿਆ, ਉਹਨੇ ਕਿਹਾ ਸੱਚੇ ਪਾਤਸ਼ਾਹ ਜੇ ਤੁਹਾਡਾ ਮੇਰੀ ਪਿੱਠ ਉੱਪਰ ਹੱਥ ਹੋਵੇ ਤਾਂ ਮੈਂ ਕਰ ਸਕਦਾ। ਸਿੱਖ ਵਿੱਚ ਤਾਕਤ ਨਹੀਂ ਹੈ ਵੀ ਗੁਰੂ ਦੇ ਸਾਹਮਣੇ ਕੋਈ ਮਾਸ ਹੋਏ, ਇਹ ਤਾਂ ਗੁਰੂ ਦੀ ਮਿਹਰ ਹੈ, ਜੇ ਮਿਹਰ ਹੋ ਜਾਏ ਤਾਂ ਬਖਸ਼ ਜਾਂਦਾ, ਨਹੀਂ ਬਖਸ਼ਦਾ। ਉਸਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਕਤ ਇੱਥੇ ਪਹੁੰਚਿਆ, ਪੌਣ ਗੁਰੂ ਪਾਣੀ ਦਿੱਤਾ, ਮਾਤਾ ਦਰਸ਼ਨ ਹਾਸਲ, ਮਹਾਰਾਜ ਇਸ ਤਰ੍ਹਾਂ ਤਖਤ ਦੇ ਉੱਤੇ ਬੈਠੇ, ਪਰ ਭਾਈ ਗੋਬਾ ਦੇ ਨਾਲ ਆਪਣੇ ਤੋਂ ਉੱਚਾ ਤਖਤ ਲਵਾਇਆ ਹੋਇਆ ਸੀ। ਉਹ ਕਹਿੰਦੇ ਅਸੀਂ ਤਾਂ ਬੈਠ ਕੇ ਸੁਣਨਾ, ਇਹਦੇ ਬਾਣੀ ਵਿੱਚ ਆ ਗਈ ਹੈ ਗੁਰੂ ਨਾਨਕ ਪਾਤਸ਼ਾਹ ਜੀ, ਇਸ ਕਰਕੇ ਸਤੋਂ ਉੱਚਾ ਬੁਲਾ, ਉੱਚਾ ਕਰ ਸੁਣਾ। ਬਾਣੀ ਪੜ੍ਹਨ ਨਾਲ ਗੁਰੂ ਨੇ ਉੱਚਾ ਸਥਾਨ ਦਿੰਦੇ, ਮਹਾਰਾਜ ਸ਼ਾਬਾਸ਼ ਸ਼ਾਬਾਸ਼ ਰਿਹਾ। ਕਹਿੰਦੇ ਸਾਰੇ ਗੱਡੀ ਸਾਹਿਬ ਸੁਣਦੇ ਰਹੇ ਤੇ ਗੁਰੂ ਮਹਾਰਾਜ ਪਿੱਛੇ ਨੂੰ ਹੱਸਦੇ ਹੱਸਦੇ ਇੱਕ ਵਿਚਾਰ ਨੂੰ ਧਰਤੀ ਤੇ ਹੱਸਦੇ, ਦੂਜਾ ਚੱਕਰ ਹੱਸੇ ਉਸੇ ਵੇਲੇ ਬੈਠ ਕੇ। ਉਹ ਪੁੱਕ ਕਿਹੜੀ ਜਾਏਗੀ ਸੀ ਜਿਹਨੀ ਨਾਮ ਤੇ ਆਇਆ, ਗਏ ਨੇ ਸ਼ਕਰ ਦਿਖਾ ਨਾਨਕ ਤੇ ਮੁਖਰਾ। ਮਹਾਰਾਜ ਫੇਰ ਬਰਾਜਮਾਨ ਹੋ ਗਏ, ਕਹਿੰਦੇ ਦੁਨਿਆ ਸਿੱਖਾ ਬਣਿਆ, ਬੜੀ ਸਾਧਨਾ ਕਰੀ, ਪਰ ਆਏ ਆ ਘੋੜਾ ਕਾਹਨੂੰ ਮੰਗਣਾ ਸੀਗਾ। ਮਹਾਰਾਜ ਦੇ ਚਲੇ ਘੋੜਾ ਕੰਮ ਘੋੜੇ ਆਏ ਸੀ, ਖੜੇ ਸੀ ਤੇ ਖੜਾ ਸੀ, ਪਰ ਉਹਨੇ ਕਿਹਾ ਵੀ ਤੂੰ ਮੈਨੂੰ ਲੈ ਜਾਣ ਮਹਾਰਾਜ ਕਹਿ ਲੈ ਕੇ ਜਾਓ ਕਾਠੀ ਤੇ ਉਹਦੀਆਂ ਮੇਰਾ ਸੋਨੇ ਦਾ ਗਹਿਣੇ ਨੇ ਉਹ ਸਾਰੇ ਪੂਰੇ ਲਾ ਕੇ ਗਏ ਹੋਏ ਕੋਲ। ਇਹਦੇ ਪਿਆਰੇ ਦਰਜੀ ਸਾਹਿਬ ਦਾ ਇੱਕ ਪਾਠ ਕਿੰਨਾ ਮਹਾਤਮ ਰੱਖਦਾ, ਇਤਨਾ ਸਾਰੀਆਂ ਰੂਹਾਂ ਦਾ ਉਧਾਰ ਹੋ ਜਾਣਾ ਸੀ। ਇੱਕ ਅਸੀਂ ਇੱਧਰ ਨੂੰ ਗੁਰੂ ਨਾਨਕ ਦੀ ਗੱਡੀ ਵਾਸਤੇ ਅਸੀਂ ਸੰਗਤ ਚ ਜਾ ਕੇ ਬਹਿ ਜਾਣਾ ਸੀ। ਇਹ ਕਹਾਣੀ ਨਹੀਂ ਹੈ, ਇਹ ਕਹਾਣੀ ਕਿਸੇ ਸਾਥੀਕਾਰ ਨੇ ਲਿਖੀ, ਇਹ ਬਿਲਕੁਲ ਸੱਚ ਹੈ। ਮੁਰੇ ਆ ਰਹੀ ਹੈ ਤਾਂ ਬੜਾ ਮੁਸ਼ਕਿਲ ਹੋ ਗਿਆ, ਪ੍ਰੈਕਟਿਸ ਸਾਰੀ ਜ਼ਿੰਦਗੀ ਨਿਭਾਉਂਦੇ ਨੇ, ਤਾਂ ਕਹਿੰਦਾ ਟਾਈਮ ਥੋੜ੍ਹਾ ਪਿਆ ਜੋ ਇਹ ਜਿੰਨਾ ਚਿਰ ਮਾਨੇ ਕਾਕਰ ਕਰਕੇ ਜਿੰਨਾ ਸੱਚ ਅਸੀਂ ਪਾਠ ਕਰਦੇ ਤੇ ਪਾਠ ਸਾਡੇ ਅੰਦਰ ਰੂਪਮਾਨ ਹੁੰਦਾ ਨਹੀਂ ਪਾਇਆ ਜਾਂਦਾ, ਉਹਨਾਂ ਕੋਈ ਨਹੀਂ ਹੁੰਦਾ, ਉਹਨਾਂ ਚਿਰ ਇਹ ਫਲ ਨਹੀਂ ਲਿਆ ਕਰਦਾ ਜਿੰਨਾ ਇਹਦਾ ਫਲ ਹੁੰਦਾ। ਬਹੁਤ ਕਿਸਾਨ ਕਿਹਾ ਹੈ ਨਾਨਕ ਤੂੰ ਬਣੀ ਜਾਂਦਾ ਖੁਦਾ ਖੁਦਾ ਦੀ ਗਾਂ ਤੇ ਖਾਸ, ਪਰ ਸਾਡਾ ਖਾਸ ਤੱਕ ਮਨ ਚੱਕਿਆ ਹੀ ਨਹੀਂ ਹੈ। ਨਾਲ ਕਹਿੰਦੇ ਫਿਰ ਤੁਸੀਂ ਨਵਾਜੀ ਨਹੀਂ ਬਣੇ, ਨਵਾਜੀ ਨਹੀਂ ਬਣਨੀ ਬਣੇ, ਨਵਾਜੀ ਹੁੰਦਾ ਜਿਹੜਾ ਚਾਹੇ ਮਨ ਪੜਦਾ ਚਾਹੇ ਕੁਛ ਕਰਦਾ, ਜਿਹਦਾ ਮਨ ਨਾ ਹਿੱਟੇ ਉਹਦਾ ਰੂਪ ਬਣ ਜਾਵੇ ਉਹਦਾ ਬਹੁਤ ਵੱਡਾ ਹੋ ਜਾਂਦਾ, ਉਹਦੇ ਸਾਰੀਆਂ ਸ਼ਕਤੀਆਂ ਆ ਜਾਂਦੀਆਂ। ਨਾ ਉਹਦੇ ਜੀ ਸਾਰਾ ਸੁਧੀ ਪਿੱਛੇ ਲੱਗਿਆ ਹਰੇ ਦੁਖਾ ਜਾਂਦੇ ਸਦਾ ਵਿਖਾਏ, ਜੇ ਨਹੀਂ ਲੱਗਦਾ ਤਾਂ ਆਪਸ ਤੋਂ ਘੰਟਾ ਟਾਈਮ ਲੰਘ ਰਿਹਾ, ਸਮਾਂ ਬਹੁਤ ਘੱਟ ਹੈ। ਕੋਈ ਅੱਜ ਜਾ ਰਿਹਾ ਦੁੱਖਾ ਦੇ ਆ ਗਿਆ, ਇਸ ਗੱਲ ਦਾ ਮੈਨੂੰ ਉੱਥੇ ਹੋਸਪਿਟਲ 'ਚ ਗਿਆਨ ਹੋਇਆ ਕਿ ਬੜਾ ਕੁਛ ਕੀਤਾ ਜਾ ਸਕਦਾ। ਜੇ ਇਹ ਗਿਆਨ ਜਿਹੜਾ ਮੈਨੂੰ ਹੋਣ ਵਾਲਿਆ ਪਹਿਲਾਂ ਹੀ ਹੁੰਦਾ। ਹੁਣ ਬਹੁਤ ਸਾਰੇ ਮਹਾਤਮਾ ਕਰਦੇ ਆ ਵੀ ਦਰਜੀ ਸਾਹਿਬ ਦਾ ਪਾਠ ਹੈਗਾ ਸੀ ਥੋੜੀ ਰਸਤਾ ਚ ਕਰ, ਮੈਨੂੰ ਕਿਸਾਨਾਂ ਨੇ ਦੱਸਿਆ ਮੈਂ ਤੁਸੀਂ ਕਿਵੇਂ ਕਰਦੇ ਆ ਬੜੇ ਕਰਦੇ ਲੈ ਗਏ। ਪਹਿਲਾਂ ਇੱਕ ਤੁਕ ਨੂੰ ਚਾਰ ਚਾਰ ਵਾਰੀ ਪੜ੍ਹਦੇ ਹਨ, ਉਹ ਪਿੱਛੇ ਪਾ ਲੈਂਦੀ ਹੈ ਵੀ ਇਹ ਤੁਕਾ ਪੜ੍ਹੀ ਗਏ ਅਗਲੀ ਫੜ ਲੈਂਦੀ ਹੈ, ਉਹ ਮਨ ਦੇ ਦੌੜਦਾ ਉਹਨੂੰ ਅਸੀਂ ਕੱਟ ਦਿੰਦੇ ਹਾਂ ਵੀ ਇਹ ਨਹੀਂ ਲੇਖੇ ਤੇ। ਜੇ ਮੁੜ ਕੇ ਅਸੀਂ ਉਸਨੂੰ ਚਾਰ ਪੰਜ ਵਾਰੀ ਛੇ ਵਾਰੀ ਪੜ੍ਹਦੇ ਹਾਂ ਤੇ ਅਸੀਂ ਮਨ ਚੱਕੇ ਨਹੀਂ ਉਹਨੂੰ ਸੁਣਦਾ ਹੁੰਦਾ ਨਹੀਂ। ਹੁਣ ਇਹ ਤਾਂ ਇੱਕ ਕਰਨਾ ਹੈ, ਅੱਗੇ ਸਾਰੇ ਜਪਜੀ ਸਾਹਿਬ ਪੜ੍ਹਨਾ ਇਹ ਤਾਂ ਬੜਾ ਮੁਸ਼ਕਿਲ ਹੈ। ਭਾਵੇਂ ਥੋੜ੍ਹੀ ਦੇਰ ਭਜਨ ਕਰੋ, ਬਹੁਤ ਮਾਂ ਕੁਛ ਕਹਿੰਦੇ ਚਾਹ ਤੂੰ 15 ਮਿੰਟੇ ਕਰਨਾ ਕਰ ਬਹੁਤ, ਕਿਉਂਕਿ ਅਸੀਂ ਜਿੱਥੇ ਪਹੁੰਚਣਾ ਇਕਾਗਰ ਚਿੱਤ ਹੋਣਾ ਹੈ, ਇਹ ਧਿਆਨ ਤੋਂ ਲੰਘ ਕੇ ਫੇਰ ਜਾ ਕੇ ਸਾਡਾ ਜਿਹੜਾ ਅਗਲਾ ਸਟੀਮ ਹੈ ਅਗਲੀ ਹਰਦਾ ਉੱਥੇ ਇਕਾਗਰ ਚਿੱਤ ਹੁੰਦਾ, ਉਹਦੇ ਕਾਰਨ ਬਹੁਤ ਹੁੰਦਾ। ਜਿਹਨੂੰ ਅਸੀਂ ਛਿੜਦੇ ਹਾਂ ਉਹਦੇ ਵਿੱਚ ਲੀਨ ਹੋ ਜਾਂਦੇ ਹਾਂ। ਪੁੱਛਿਆ ਗੁਰੂ ਸਾਹਿਬ ਨੂੰ ਵੀ ਹੈ ਸੱਚੇ ਪਾਤਸ਼ਾਹ ਇਹਦਾ ਕੋਈ ਜੁਗਤ ਵੀ ਇਹਦੀ ਕੋਈ ਜੁਗਤ ਨਹੀਂ ਹੈ, ਵੀ ਕਿਉਂ ਦੌੜ ਗਏ ਮਹਾਰਾਜ ਇਹ ਵਾਸ਼ਨਾ ਦਾ ਬੰਨਿਆ ਹੋਇਆ ਹੈ, ਇਹਦੇ ਅੰਦਰ ਕਰੋੜਾਂ ਵਾਸ਼ਨਾਵਾਂ ਗਿਣਤੀ ਤੋਂ ਬਾਹਰ ਨੇ, ਡੈਕੋ ਜੰਮਿਆ ਦਸਾਂ ਹੀ ਕਰਦਾ ਵਾਸ਼ਨਾ ਨਹੀਂ ਇਹਦੀ ਬਾਕੀ ਅਜੇ ਇੱਧਰ ਸਵੇਰੇ ਤਜਰਬਾ ਕਰਦੇ ਵੀ ਮੈਂ ਦਰਜੀ ਸਾਲੀਆਂ ਪੰਜ ਟੁਕਾਂ ਇੱਕ ਚਿੱਤ ਹੋ ਕੇ ਪੜ੍ਹਨੀਆਂ ਪੜ੍ਹਨੀਆਂ ਜਿਹੜੀਆਂ ਜਿਹੜੇ ਕਿਹੜੇ ਨਾ ਕਿਹੜੇ ਮਨ ਰੱਖੂਗਾ ਵੀ ਇਹ ਕਿਹੜੇ ਹੋ ਗਏ। ਮਹਾਰਾਜ ਨੇ ਨਰਾਜੀ ਦਾ ਹੋ ਨਾ ਸਕਿਆ ਕਮਾਲ ਜੀ ਇੱਕ ਅਨੁਸਾਰ ਸੂਫੀ ਜੀ ਦਿੰਦੇ ਨੇ, ਕਹਿਣ ਲੱਗੇ ਇੱਕ ਕਾਫਲਾ ਨਮਾਜ਼ ਪੜ੍ਹਨ ਵਾਸਤੇ ਉੱਠਿਆ, ਦੋ ਚਾਰ ਸੌ ਬੰਦਾ ਸੀ, ਇਰਾਮ ਦੀ ਆਵਾਜ਼ ਆਏ ਉਹਨਾਂ ਦੇ ਅੱਗੇ ਤੋਂ ਇੱਕ ਬੀਬੀ ਰਹਿੰਦੀ ਨਮਾਜ਼ ਪੜ੍ਹਨ ਵਾਲੇ ਦੇ ਅੱਗੇ ਵੀ ਜੇ ਬੀਬੀ ਲੰਘ ਜਾਵੇ ਜੇ ਬੋਲ ਪਵੇ ਤਾਂ ਉਹ ਖੰਡਤ ਹੋ ਜਾਂਦੀ ਹੈ, ਕਿਸੇ ਲੇਖੇ ਨਹੀਂ ਦੁਬਾਰਾ ਫੇਰਦਾ ਨਹੀਂ ਕਰੀ। ਉਹ ਜਿਹੜਾ ਸਰਦਾਰ ਸੀ ਕਾਫਲੇ ਦਾ ਉਹਨੇ ਕਾਜ਼ੀ ਦੇ ਬਾਦ ਸਾਜਿਸ਼ ਕਰਤੀ, ਸ਼ਿਕਾਇਤ ਕਰਤੀ, ਕਹਿਣ ਲੱਗੇ ਇਹਨੇ ਸਾਡੀ 200 ਅਸੀਂ ਕਾਫਲੇ ਦੇ ਬੰਦੇ ਸੀ ਸਾਡੀ ਨਮਾਜ਼ ਖੰਡਤ ਕਰਤੀ ਹੈ, ਉਹ ਬੁਰਾ ਨਹੀਂ ਲੱਗੇ। ਉਹ ਬੜੀ ਮਸ਼ਹੂਰ ਸੀ, ਬੜੇ ਸਰਦਾਰ ਦੀ ਲੜਕੀ ਸੀ, ਲੈ ਲਿਆ ਉਹਦਾ ਨਾਮ ਸੀ। ਇਸੇ ਵਾਰੀ ਉਹਦੀ ਕਹਿਣ ਲੱਗੇ ਮੈਂ ਇਹਨਾਂ ਦੀ ਨਮਾਜ਼ ਖੰਡਿਤ ਕਰ ਦਿੱਤੀ, ਮੈਨੂੰ ਦੰਦ ਮਿਲਣਾ ਚਾਹੀਦਾ। ਉਹ ਕਹਿਣ ਲੱਗੀ ਮੈਨੂੰ ਤਾਂ ਇਹ ਹੀ ਨੀ ਪਤਾ ਇਹ ਨਮਾਜ਼ ਕਿੱਥੇ ਪੜ੍ਹਦੇ ਸੀ, ਮੈਂ ਤਾਂ ਆਪਣੇ ਕਮਰੇ 'ਚ ਜਾ ਰਹੀ ਸੀ, ਮੈਨੂੰ ਕਾਫ਼ੀ ਦਿਨ ਪਤਾ ਦੁਨੀਆ ਦਾ ਜੀਵਨ ਦਾ। ਪਰ ਦਾਦੀ ਸਾਹਿਬ ਇੱਕ ਸਵਾਲ ਮੈਂ ਇਹਨਾਂ ਦੇ ਕਰਦੀ ਹਾਂ ਕਿ ਮੈਂ ਇੱਕ ਮਨੁੱਖ ਨੂੰ ਪਿਆਰ ਕਰਦੀ ਹਾਂ, ਮਦਦ ਨੂੰ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਵੀ ਉਹ ਸਹਾਇਤਾ ਮੇਰੀ ਗਿਰਦਾਹ 'ਚ ਨਹੀਂ ਕਰੇਗਾ, ਸਿਰਫ ਦੁਨੀਆ ਦੁਨੀਆ ਦਾ ਪਿਆਰ ਹੈ। ਮੈਂ ਉਹਦੇ ਪਿਆਰ ਦੇ ਵਿੱਚ ਇੰਨੀ ਖੋਈ ਹੋਈ ਹਾਂ, ਮੈਨੂੰ ਇਹ ਨਹੀਂ ਪਤਾ ਕਿ 200 ਬੰਦੇ ਦਾ ਕਾਫਲਾ ਉੱਥੇ ਮੇਰੇ ਇੱਧਰ ਖੜੇ ਨੇ, ਮੈਂ ਤਾਂ ਆਪਣੀ ਕੰਮ ਵਿੱਚ ਜਾ ਰਿਹਾ। ਇਹ ਖੁਦਾ ਨਾਲ ਪਿਆਰ ਕਰ ਰਹੇ ਨੇ, ਖੁਦਾ ਦੇ ਨਾਲ ਗੱਲਾਂ ਕਰ ਰਹੇ ਸੀ, ਪ੍ਰੇਅਰ ਕਰ ਰਹੇ ਸੀਗੇ। ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ 200 ਬੰਦੇ ਨੂੰ ਮੈਂ ਤੁਰ ਜਾਣੀ ਹੈ? ਇਹ ਰਿਵਾਜ ਨਹੀਂ ਸੀ ਬਣਦੇ, ਇਹ ਕਿਰਿਆ ਜ਼ਰੂਰ ਕਰਦੇ ਸੀ, ਕਦੇ ਇਹਨਾਂ ਕਦੇ ਉੱਥੇ, ਕਦੇ ਬਹਿੰਦੇ, ਕਦੇ ਹਜ਼ਰੀ ਕਰਦੇ ਸੀ, ਕਦੇ ਕੁਛ ਕਰਦੇ ਸੀ। ਇਹਨਾਂ ਨੂੰ ਪੁੱਛੋ ਵੀ ਨਮਾਜ਼ ਪੜ੍ਹੀ ਹੈ, ਇਹਨਾਂ ਨੇ ਪੜ੍ਹੀ ਹੈ ਤਾਂ ਮੇਰਾ ਕਿਵੇਂ ਪਤਾ ਲੱਗ? ਇਹ ਸ਼ੋਭਨੀ ਪੀਰ ਇਹਨਾਂ ਦੀਆਂ ਗੱਲਾਂ ਸੁਣਾਉਂਦੇ ਹੁੰਦੇ, ਮੁੰਡੀਆਂ ਬੜੀਆਂ ਕੰਮ ਗਈਆਂ। ਇਸ ਤਰ੍ਹਾਂ ਮਨ ਨਹੀਂ ਹੁੰਦਾ ਕਬੂਲ, ਮੰਮਾ ਮਨ ਸਵਕਾਰ ਹੈ, ਸਾਡਾ ਕੰਮ ਹੈ ਸਾਰਾ ਮਨ ਨਾਲ। ਮਹਾਰਾਜ ਜੀ ਨੇ ਮਨ ਸਾਧੇ ਸਿੱਧ ਹੋਏ, ਜੇ ਤਾਂ ਸਾਧਦਿਆਂ ਤਾਂ ਉਹ ਸਿੱਧ ਹੋ ਗਏ, ਜੇ ਨਾ ਸਾਧਦਿਆਂ ਕਿਸੇ ਦੇਖੇ ਨਹੀਂ ਪੈ ਜਾਂਦਾ, ਕਾਫੀ ਰੌਣ ਲਾਉਂਦਾ। ਕਦੇ ਮਨ ਕਿਹੜੀ ਗੱਲ ਪੁੱਛੋ ਕੀ ਰੌਣ ਦੇ ਅੰਦਰੋਂ, 2 ਘੰਟੇ ਦੇ ਵਿੱਚ ਤੇਰੀ ਸੁਰਤ ਕਿਹੜੀ ਚੁੱਪ ਦੇ ਉੱਤੇ ਟਿੱਕੀ ਹੈ? ਕੋਈ ਪਤਾ ਨਹੀਂ, ਉਹਨੇ ਪੜ੍ਹ ਦੱਸਾ ਪੜ੍ਹ ਕੇ ਤੁਰਦਾ ਨਹੀਂ। ਅਜੇ ਕਹਿੰਦੇ ਅਖੰਡ ਪਾਠ ਹੋ ਰਿਹਾ, ਕਹਿੰਦਾ ਸਾਨੂੰ ਫਲ ਮਿਲੇ, ਉਦੋਂ ਦੀ ਭਾਵਨਾ ਨੂੰ ਫਲ ਮਿਲਦੇ ਆ, ਪਾਠੀਆਂ ਦੇ ਹੱਥ ਵਿੱਚ ਨਹੀਂ ਹੈ ਫਲ ਦੇਣਾ। ਕਦੇ ਦਾ ਮੰਗਿਆ ਨਹੀਂ ਕਿਤੇ ਅੰਦਰ, ਮਨ ਦੌੜਦਾ ਹੈ, ਮਨ ਸਾਧਨਾ ਦੇ ਰੰਗ ਕਦੇ ਨਹੀਂ ਕਿਤੇ ਪੈਣ ਲੱਗੇ। ਸੱਚੇ ਪਾਤਸ਼ਾਹ ਦੇ ਸਾਨੂੰ ਆਪ ਕਿਰਪਾ ਕਰਕੇ ਦੱਸੋ, ਕਹਿੰਦੇ ਦੇਖੋ ਜੇ ਅਲੀਆ ਘੋੜਾ ਹੈ ਉਹਦੇ ਕਲਿਆਲਾ ਪਾਉਣਾ ਪੈਂਦਾ, ਇੱਕ ਤਾਂ ਲਗਾਮ ਹੁੰਦੀ ਹੈ, ਕਲਿਆਲਾ ਹੁੰਦਾ। ਜੇ ਉਹਦੇ ਸਵਾਰ ਨੂੰ ਅਲੀਆਂ ਦੇ ਵਿੱਚ ਬਾਖਾਂ ਪਾਉਣੀਆਂ ਪੈਂਦੀਆਂ ਪਿਛਲੇ ਪਾਸੇ, ਉਹ ਇੰਨੀਆਂ ਨੀ ਬੂਟਾਂ ਦੇ ਪਿਛਲੇ ਪਾਸੇ ਹੁੰਦੀਆਂ। ਉਹ ਘੋੜੇ ਨੂੰ ਜਦੋਂ ਅਲੀ ਨਾਲ ਦੱਬਦਾ ਹੈ ਤਾਂ ਘੋੜਾ ਅਲੀਆਂ ਨਾਲ ਉਹਨੂੰ ਪਾਸ ਆ ਜਾਂਦਾ। ਜੇ ਉਹ ਮੂੰਹ ਜੋੜ ਕਰਦਾ ਕਲਿਆਲਾ ਸਿੱਧੇ ਦਿੰਦੇ, ਉਹ ਮੂੰਹ ਚ ਲੱਗਦਾ। ਕਹਿੰਦੇ ਇਸੇ ਤਰ੍ਹਾਂ ਨਾਲ ਇਹ ਮਨ ਹੈ, ਸਾਰੀ ਰੂਹਾਨੀਅਤ ਮਨ ਨਾਲ ਸੰਬੰਧ ਰੱਖਦੀ ਹੈ, ਸਾਰਾ ਕੀਰਤਨ ਤੁਹਾਡਾ ਇੱਥੇ ਆਉਣਾ ਮਨ ਨਾਲ ਸੰਬੰਧ ਰੱਖਦਾ। ਜੇ ਮਨ ਚੱਲਿਆ ਹੋਇਆ ਮਾਰ ਕੇ ਕਹਿੰਦੇ ਕਈ ਕੋਟ ਕੀ ਗੱਲ ਸੁਣਾ ਸੁਣ ਕਰ ਹਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦੇ। ਜੇ ਹੋਵੇ ਕੀ ਕਰੀਏ ਕਿਵੇਂ? ਦੋਵੇਂ ਟੀਕੇ ਨੇ, ਇੱਕ ਤਾਂ ਇਹ ਹੈ ਕਿ ਪਿਆਰ ਇੰਨਾ ਜ਼ਬਰਦਸਤ ਹੋਵੇ ਅੰਦਰ, ਦੁਨੀਆਂ ਦੀ ਕੋਈ ਚੀਜ਼ ਉਹਨੂੰ ਖਿੱਚ ਨਾ ਪਾ ਸਕੇ ਆਪਣੇ ਪਿਆਰੇ ਤੋਂ ਬਗੈਰ। ਉਹਦੇ ਵਚਨ ਪੜ੍ਹਦਾ ਸੀ, ਉਹਦੇ ਨਾਲ ਗੱਲਾਂ ਕਰਦੇ ਸੀ। ਦੂਸਰਾ ਭਜਨ ਵਿੱਚ ਇਕਾਗਰ ਕਰਕੇ ਸੁਰਨਾ ਤੋਂ ਉੱਚਾ ਲੰਘ ਕੇ ਸ਼ਬਦ ਦੇ ਨਾਲ ਮੰਨ ਲਓ, ਇਹ ਬਹੁਤ ਔਖੀ ਚੀਜ਼ ਹੈ। ਕਰਕੇ ਦੇਖਿਓ ਤੁਸੀਂ, ਕਹਿੰਦਾ ਪੁੱਤਰਾ ਕਹਿ ਗਿਆ ਕਿ ਉਹ ਕਹੇਗਾ ਮੇਰਾ ਮਨ ਨੂੰ ਅੱਜ ਬੜਾ ਆਨੰਦ ਆਇਆ, ਭਾਜੀ ਚ ਕੁਛ ਨਹੀਂ ਆਇਆ ਤੇ ਨੀਂਦ ਆ ਗਈ, ਜਾਂ ਕੁੜੀਆਂ ਵਾਲੀਆਂ ਗੱਲਾਂ ਚੇਤੇ ਆਉਣੇ ਲੱਗ ਜਾਣਗੀਆਂ, ਜਾਂ ਜਿਹੜੀਆਂ ਕੋਈ ਗੱਲ ਇਹਨੇ ਕਰਨੀ ਉਹ ਨਹੀਂ ਹੈ, ਉਹ ਗੱਲਾਂ ਹੋ ਗਈਆਂ, ਮੈਂ ਗੱਲਾਂ ਮੈਂ ਗੁਜ਼ਾਰਾ ਕਰ ਲਾਂਗਾ ਚੇਤੇ ਦਾ ਕਰ ਲਾਂ। ਮਹਾਰਾਜ ਕਹਿੰਦੇ ਜਦ ਤੱਕ ਇਹਦਾ ਮਨ ਸ਼ਬਦ ਨਾਲ ਸੱਚੇ ਤਰੀਕੇ ਨਾਲ ਨਹੀਂ ਲੱਗਦਾ, ਮਨ ਹੀ ਕਿਤੇ ਡਰਦਾ ਪਿਆ ਰਿਹਾ। ਮਨ ਨਾਲ ਸਾਡਾ ਵਾਹਿਆ ਮਾਮਾ ਮਨ ਸੌਖਾ ਹੈ, ਮਨ ਸਾਧੇ ਸਿੱਧ ਹੋਏ, ਮਨ ਨੂੰ ਸਾਧਣਾ ਪੈਂਦਾ। ਜਿੰਨੀ ਦੇਰ ਤੱਕ ਅਸੀਂ ਮਨ ਨੂੰ ਕਾਰਗਰ ਨਹੀਂ ਕਰਦੇ, ਉਹਨੇ ਦੇਰ ਤੱਕ ਗੱਲ ਨੀ ਬਣਦੀ, ਤਰਲੇ ਨੰਗੇ ਆ ਸਾਡੇ ਸਾਧ ਗਰੀਬ ਕਦਮ ਕਰਨ ਵਾਲੇ, ਕੋਈ ਕੋਈ ਟੀਕਾ ਬਣਾਉਂਦਾ, ਕੋਈ ਕੋਈ ਟੀਕਾ ਬਣਾਉਂਦਾ, ਕੋਈ ਗੱਲੇ ਗੱਲੇ ਨੇ ਜਿਹੜੇ ਮਾਤਾ ਪਿੱਛਾ ਕਰਦੇ ਆਪਣੇ ਮਾਂ ਪੁਰਸ਼ਾਂ ਨੇ ਕਿਹਾ ਵੀ ਐ ਨਾ ਕਰੋ ਖਬਰ, ਇਹਨੂੰ ਗਾਲ ਤੋਂ ਕਿੱਥੇ ਰਹਿੰਦਾ, ਪਰ ਇਹ ਕਰੋ ਇਹਦੇ ਨਾਲ ਘੁਰਕੋ ਕੁੜੀਏ ਦੇ ਨਾਲ ਕੇ ਸਾਨੂੰ ਇਹ ਪਤਾ ਲੱਗੇ ਵੀ ਮੇਰਾ ਮਨ ਨੱਠ ਗਿਆ। ਜੇ ਇੰਨੀ ਗੱਲ ਦਾ ਗਿਆਨ ਹੋਵੇ ਨੱਠਣੇ ਕਿਉਂ ਲਈਏ, ਉਹ ਪਤਾ ਨਹੀਂ ਲੱਗਦਾ ਜਦ ਉਹ ਮੱਥਾ ਮੀਚ ਕੇ ਰਹਿ ਜਾਂਦਾ ਬੈਂਕ ਕੁਛ ਕਰ ਸਕਦਾ, ਉਹ ਤਾਂ ਸਾਨੂੰ ਪਤਾ ਲੱਗਦਾ ਹੈ ਉਹ ਇਹੋ ਜਿਹੇ ਚੋਰ ਹੈ, ਉਸ ਵੇਲੇ ਸਾਧੂ ਬਣ ਜਾਂਦਾ। ਉਹ ਮਹਾਂਪੁਰਸ਼ ਕਹਿੰਦੇ ਫਰੀ ਜਾਣ ਤੋਂ ਸਮੁੰਦਰ ਵਿੱਚ ਜਹਾਜ਼ ਜਾ ਰਹੇ ਹੈ, ਉਹਦੇ ਉੱਤੇ ਕੌਮ ਬਖਸ਼ਾ ਕੌਮ ਡਾਲੀਆਂ ਮਾਰਦਾ ਮਰੀ ਜਾਣ ਤੋਂ ਮੁੜ ਕੇ ਫਿਰ ਜਹਾਜ਼ ਤੇ ਆਉਣਾ, ਇਹਦਾ ਹੈਗਾ ਲੰਮਾ ਤਰੀਕਾ। ਦੂਸਰਾ ਇਹਦੇ ਨਾਲ ਝਗੜੇ ਪਾਉਣੇ, ਝਗੜੇ ਬਹੁਤ ਔਖੇ ਨੇ। ਇੱਕ ਸੰਤ ਕਿਸੇ ਸ਼ੇਰੂ ਕੋਲ ਠਹਿਰੇ ਹੋਏ ਸੀ, ਉਹਨੇ ਜਲੇਬੀਆਂ ਪਾ ਦਿੱਤੀਆਂ ਸ਼ੁਕਰ ਵਾਸਤੇ। ਮਨ ਚ ਖਿਆਲ ਆਇਆ ਵੀ ਇਹ ਤਾਂ ਬਹੁਤ ਵਧੀਆ ਛੱਡੀਆਂ ਚਾਹੀਦੀਆਂ। ਦੂਸਰੇ ਦਿਨ ਉਹਨੇ ਕਹਿ ਲਿਆ ਜੀ ਮੈਂ ਰੋਟੀਆਂ ਚੀਜ਼ ਖਾਣੀ, ਮੈਨੂੰ ਜਲੇਬੀਆਂ ਲਿਆ ਦੋ ਘਰ ਸੀ। ਉਹਨੇ ਕਿਹਾ ਵੀ ਇੰਨਾ ਛੱਡ ਸਕਦੇ ਜੇ ਸੰਤ ਕਹਿੰਦੇ ਹਾਂ, ਉਹ ਜਲੇਬੀਆਂ ਗਰਮ ਗਰਮ ਕਢਾ ਲਿਆ, ਉਹ ਥੋੜੀਆਂ ਜਿਹੀਆਂ ਤਾਂ ਉਹਨੇ ਖਾ ਲਿਆ। ਉਹਦੇ ਬਾਅਦ ਉਹਨੇ ਬੰਦ ਕਰਤਾ, ਉਹਨੇ ਮੋਹਰੇ ਉੱਤੇ ਪੰਜ ਸੱਤ ਫਸਲ ਮਾਰੇ ਤੇ ਉਹ ਖਵਾ ਕੇ ਸੁਖਮ ਖਾ ਲਿਆ। ਉਹ ਖਾਂਦੇ ਉਹਦੇ ਉੱਠੀ ਜਾ ਗਈ। ਉਹ ਕਹਿੰਦੇ ਬਾਬਾ ਜੀ ਹੱਥ ਉਹ ਕਹਿੰਦੇ ਮੈਂ ਨੀ ਹੱਟਣਾ, ਅੱਜ ਮੇਰਾ ਦੁੱਧ ਹੋਇਆ ਹੋਇਆ, ਮਨ ਜੀ ਨਾਲ ਝਗੜਾ ਮਨ ਜੀ ਨਾਲ ਸਭ। ਅਸੀਂ ਲੋਕਾਂ ਨਾਲ ਵੀ ਝਗੜੇ, ਮਨ ਦੇ ਨਾਲ ਝਗੜੇ। ਇਹਨੇ ਕਿਉਂ ਫੁਰਨਾ ਕਰਿਆ ਵੀ ਮੈਂ ਜਲੇਬੀਆਂ ਖਾਣੀਆਂ, ਮੈਂ ਕਮਾਈ ਕਰਦਾ ਵੀ ਜਲੇਬੀਆਂ ਲਿਆ, ਤੁਹਾਡੇ ਸੈਵਕਾਂ ਦੇ ਵਜਨ ਪੈਂਦਾ। ਉੱਠੀ ਆ ਗਈ, ਹੋਵੇ ਸਾਲ ਲੱਗ ਗਿਆ, ਫੇਰ ਉੱਠੀ ਆ ਗਈ, ਕਦੇ ਕਿਤਾ ਤੇ ਬੱਚੂ ਮੁੱਕ ਨਹੀਂ ਆ ਗਈ, ਕਦੀ ਪਟਾਈ ਹੋਏ ਜੋ ਮੁੜ ਕੇ ਉਸਨੇ ਜਲੇਬੀਆਂ ਦਾ ਨਾਮ ਨਹੀਂ ਲਿਆ। ਇੱਕ ਤਕਨੀਕ ਹੈ, ਇਹ ਮੈਂ ਤੁਹਾਨੂੰ ਦੱਸਣਾ ਹੈ। ਸਾਡਾ ਜਿਹੜਾ ਬੜਾ ਕਰਦਾ ਸੀ ਉਹਨੂੰ ਜਿਹੜਾ ਤਬਦੀਲ ਮਿਲ ਜਾਣੀ, ਉਹਨੇ ਚੱਕ ਕੇ ਚੋਰੀ ਜਾਲ ਚੱਲਣੀ ਸ਼ੁਰੂ ਕਰਤਾ। ਤੋ ਇੱਕ ਕੰਟਰੈਕਟ ਨਿਕਲ ਰਿਹਾ ਸੀਗਾ ਮਨਜੀਤ, ਤੇ ਮੈਂ ਕਿਤੇ ਫੜਿਆ ਮੇਰਾ ਤਰੀਕਾ ਹੁੰਦਾ। ਮੈਂ 12 ਗੱਡੀਆਂ ਲੈ ਆਇਆ, ਮੈਂ ਉਰੇ ਆਏ ਸਨ ਜਾਲ। ਉਹ ਬੜਾ ਖੁਸ਼ ਹੋਇਆ ਵੀ ਗੱਡੀਆਂ ਜਾਲ ਨੂੰ ਪਿਤਾ ਜੀ ਨੇ ਵੀ ਆਗਿਆ ਲਿਆ ਸੀ ਸਿੱਖਾ ਜਾ। ਉਹ ਜਾਲੀ ਦਾ ਬਿਠਾਇਆ ਮੈਂ ਵੀ ਇਹਦੀ ਗੈਸ ਮੈਂ ਕਰਦੇ। ਉਹ ਯਾਰ ਦੋ ਤਿੰਨ ਜਾਲ ਕੀਆਂ ਰੋਣ ਲੱਗ ਗਿਆ, ਮੈਂ ਦੋ ਤਿੰਨ ਕਰੀਆਂ, ਮੈਂ ਦੋ ਤਿੰਨ ਹੋਰ ਤਿੰਨ ਕਰੀਆਂ, ਮੈਂ ਉੱਥੇ ਲੈਣ ਉੱਤੇ ਸਾਰੀ ਜ਼ਿੰਦਗੀ। ਉਹ ਮਨ ਵੀ ਇਸੇ ਤਰ੍ਹਾਂ ਹੀ ਹੈ, ਸਾਹ ਹੈ, ਇਹਦੇ ਨਾਲ ਝਗੜਾ ਕਰਨਾ ਪੈਂਦਾ। ਇੱਕ ਵਾਸਨਾ ਕਰ, ਪਹਿਲਾਂ ਤਾਂ ਇਹਦੀ ਵਾਸਨਾ ਦੇ ਨਾਲ ਝਗੜਾ ਪਾ ਲਓ ਵੀ ਇਹ ਦੱਸ ਤੂੰ ਮੈਂ ਪਾਠ ਕਰ ਸਾਂ, ਤੂੰ ਕਰਿਆ ਕਰਦਾ ਕੋਰਟ ਵਿੱਚ, ਇਹ ਉਹਨਾਂ ਵਕੀਲ ਦੇ ਕੋਲ ਚਲੇ ਜਾਊਗਾ, ਤੂੰ ਮੈਨੂੰ ਪਾਠ ਵੀ ਕਰ ਲੈਂਦਾ। ਉਹਨੇ ਮਨ ਦਾ ਹੁੰਦਾ ਹੈ, ਮਨ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਜੇ ਰਸਤੇ ਨਾਲ ਕੀਰਤਨ ਹੁੰਦਾ ਹੋਵੇ ਉਹਦੇ ਨਾਲ ਜੇ ਸ਼ਬਦ ਨਾਲ ਟੁੱਟ ਜਾਵੇ ਤਾਂ ਇਹ ਕੁਛ ਦੇਰ ਟਿਕ ਜਾਂਦਾ। ਇਹਦੇ ਵਿੱਚ ਸ਼ਕਤੀ ਬਹੁਤ ਜ਼ਬਰਦਸਤ, ਇਹਦੇ 30 ਮਿੰਟ ਟਿਕ ਜਾਵੇ। 12 ਧਾਰਨਾ ਦਾ ਹੁੰਦਾ ਹੈ 2.5 ਮਿੰਟ, 30 ਮਿੰਟ ਨੂੰ ਇੱਕ ਧਿਆਨ ਕਹਿੰਦੇ ਨੇ, ਇੱਕ ਧਿਆਨ ਬ੍ਰਹਮ ਧਿਆਨ, ਇਹ 12 ਪਾਠ ਹੁੰਦੇ ਨੇ, ਇਹਦੇ 2.5 ਮਿੰਟ ਨੇ। ਜੇ 30 ਮਿੰਟ ਅਸੀਂ ਮੰਨ ਕੇ ਕਰ ਗਏ ਕਿਤੇ ਨਾ ਜਾਣਦੇ, ਫਿਰ ਸਾਡੇ ਫਤਿਹ ਕੁਛ ਕਰ ਜਾਂਦਾ। ਜੇ 3 ਘੰਟੇ ਅਸੀਂ ਮੰਨ ਕੇ ਕਰ ਗਏ ਤਾਂ ਇਹ ਸਮਾਧੀ ਬਣ ਜਾਂਦੀ ਹੈ। ਜਦੋਂ 3 ਘੰਟੇ ਦੀ ਸਮਾਧੀ ਲੱਗ ਜਾਂਦੀ ਹੈ, ਮਨ ਦੇ ਵਿੱਚ ਸ਼ਕਤੀਆਂ ਆਉਣ ਲੱਗ ਜਾਂਦੀਆਂ ਅੱਗੇ, ਕਿਉਂਕਿ ਇਕਾਗਰਤਾ ਜਦ ਵੱਧਦੀ ਹੈ ਤਾਂ ਸ਼ਕਤੀਆਂ ਆਉਂਦੀਆਂ। ਸੋ ਇਸ ਕਰਕੇ ਸਮਾਂ ਲੰਘਦਾ ਜਾਂਦਾ, ਅਸੀਂ ਸੁਚੇਤ ਹਾਂ ਜਾਂ ਅਚੇਤ ਹਾਂ, ਪਤਾ ਨਹੀਂ ਲੱਗਦਾ ਵੀ ਇਹ ਸਾਡਾ ਲਿਖੇ ਵੀ ਪੈ ਰਿਹਾ ਕਿ ਨਹੀਂ ਪੈ ਰਿਹਾ। ਇਸ ਤਰ੍ਹਾਂ ਕਹਿੰਦੇ ਨੇ ਇਸ ਤੋਂ ਲੈ ਕੇ ਕਦਮ ਲਿਖੇ ਵੀ ਪੈ ਰਹੇ, ਜੇ ਰਾਹ ਤਾਂ ਉਹਦਾ ਗਾਣਾ ਹੀ ਕੱਢਦਾ ਹੋਇਆ ਕਿਸੇ ਨੂੰ ਦੇਖਿਆ ਵੀ ਗੁਰੂ ਨਾਲ ਜੋੜਿਆ ਨੇ ਤਾਂ ਦੇਖੇ ਬੈਠਾ ਤਾਂ ਸਫੇਦ ਜੱਗ ਦਾ ਫਲ ਮਿਲਦਾ ਐਵੇਂ ਤੁਹਾਡੇ ਸਾਡੀ ਬਲੈਂਕ ਕਾਲਜ ਨੂੰ ਨਹੀਂ ਮਿਲਦਾ। ਸੋ ਮੇਰੀ ਇਹ ਬੇਨਤੀ ਹੈ ਕਿ ਸਮਾਂ ਬਹੁਤ ਹੋ ਰਿਹਾ, ਕੰਮ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਕਿਸੇ ਦਾ ਮਾਰ ਦੇ। ਕੰਮ ਤੁਹਾਡੇ ਕੋਲ ਬਹੁਤ ਵੱਡਾ, ਉਹ ਐਸਾ ਹੋਇਆ ਹੀ ਨਹੀਂ ਸਕਦਾ, ਪਰ ਜੇ ਸੈੱਟ ਕਰ ਦਈਏ ਤਾਂ ਬਹੁਤ ਛੇਤੀ ਹੋ ਸਕਦਾ। ਉਹ ਹੈ ਪਰਮੇਸ਼ਰ ਨੂੰ ਮਿਲਣਾ, ਗੋਬਿੰਦ ਮਿਲ ਕੀ ਹੈ ਚੱਲੀ ਜਾਂਦੀ ਹੈ, ਔਰ ਗੋਬਿੰਦ ਰਹਿੰਦਾ ਕਿੱਥੇ ਹੈ, ਗੋਬਿੰਦ ਨੂੰ ਮਿਲੀਏ ਕਿੱਥੇ। ਜਿੱਦਾਂ ਉਰੂ ਦੀ ਸ਼ਕਤੀ ਹੋਵੇ ਉੱਪਰ ਤੋੜ ਲਈ ਅਸਮਾਨ ਮਰ ਗਿਆ ਤੇ ਟੋੜਦਾ ਨਾ, ਫਿਰ ਜਨਰਲ ਜਨਰਲ ਕਿਆ ਬਣੇ ਬਣ ਕੱਢਾ ਬਣੇ ਬਸੀ ਲੱਗ ਰਿਹਾ ਵੀ ਹੈ ਜਨਰਲ ਕਿਆ ਕੋਲ ਉਹ ਤੇਰੇ ਅੰਦਰ ਰਹਿ ਰਹੇ ਹੈ। ਪਰ ਤੈਨੂੰ ਮਿਲਣਾ ਵੀ ਜਿੰਨਾ ਚਿਰ ਤੈਨੂੰ ਪੂਰੇ ਸੰਤ ਨਾਲ ਤੇਰਾ ਪਦਾਰਥ ਨਹੀਂ ਹੁੰਦਾ। ਸੰਤ ਉਹ ਹੈ ਜਿਹਨੂੰ ਕਦੇ ਵੀ ਗਾਇਨ ਨਾ ਵਿਸਰੇ, ਜਿਹਨਾਂ ਸਾਸਕਰਾਂ ਨਾ ਵਿਸਰਿਆ, ਹਰ ਨਾਮਾ ਮਨਵੰਤ ਧਰਮ ਸਹੀ ਸੰਤਾ ਉਹਨੂੰ ਸਹੀ। ਸੰਤਾਂ ਨੂੰ ਆਪਾਂ ਸਮਰਪਣ ਕਰਨਾ ਪੈਂਦਾ, ਸੰਤ ਦਾ ਬਹੁਤ ਔਖੀ ਰਹਿਤ ਚੀਜ਼ ਹੈ, ਹਰ ਥਾਂ ਦਾ ਸੰਤ ਹੁੰਦਾ ਨਹੀਂ, ਹਰ ਥਾਂ ਪ੍ਰਸਾਦ ਨਾ ਕਰੋ, ਸੰਤ ਬਹੁਤ ਔਖਾ ਕੋਈ ਵੀ ਹੁੰਦਾ ਨਹੀਂ, ਬੰਦਾ ਰਹਿਣ ਨੂੰ ਮਾਰਦੇ ਸਮਰਾਜ ਦੇ ਤੇ ਇਹ ਤਾਂ ਪਿਛਲੇ ਭਾਸ਼ਾ ਕਰਕੇ ਮਿਲਦਾ, ਨਹੀਂ ਇਹਦਾ ਮਲਾਪ ਨਹੀਂ ਹੋਇਆ ਕਰਦਾ ਸਾਧੂ ਦਾ। ਐਸਾ ਸਾਧੂ ਜਿਹੜਾ ਹਰ ਵੇਲੇ ਜਾਗਦਾ ਹੈ ਪਰਮੇਸ਼ਰ ਜ਼ਮੀਨ ਲੱਗਦਾ, ਕਹਿੰਦੇ ਜੇ ਉਹ ਮਿਲ ਜਾਵੇ ਨਾ, ਉਹ ਪਰਮੇਸ਼ਰ ਨੂੰ ਅੰਦਰ ਦਿਖਾ ਦਿੰਦਾ, ਸੰਤ ਅੰਤਰ ਪ੍ਰਭ ਬਿਠਾ ਦਿਖਾਜੇ ਕੀ ਹੁੰਦੀ ਹੈ, ਕਹਿੰਦੇ ਨਾਮ ਪ੍ਰਭੂ ਕਰ ਦਾਦਾ ਬਿਠਾ। ਜੇ ਮਹਾਰਾਜ ਕਹਿੰਦੇ ਸਦੋ ਸਮਰੀ ਇਹ ਕਿਸ ਘਟਨਾ ਹੈ ਸਰੀਰ ਦੇ ਵਿੱਚ ਸਾਰਾ ਪ੍ਰਮਾਣ ਗਿਆ ਅੰਤਰੰਗ ਨਾਮ ਨਾ ਦੁਸ਼ਟਾ ਹੈ, ਨੌ ਨੇ ਦਾ ਪਵਿੱਤਰੰਗ ਦਾ ਨਾਮ ਦੇਹੀ ਮੈਂ ਇਸਦਾ ਵਸਨਾਵਾ ਸਾਰੇ ਚੰਗੇ ਹਰਜੇ ਦੇਹੀ ਹੈ ਜੇ ਨਾਮ ਦਾ ਵਸਾ ਨਾਮ ਰੱਖਿਆ ਗਿਆ ਤੇ ਜਦੋਂ ਨਾਮ ਦੇ ਨਾਲ ਜੁੜ ਗਿਆ ਫਿਰ ਨਿਸ਼ਾਨੀ ਕੀ ਹੋ ਗਏ ਸੁਣ ਸੁਮਾਨ ਸੁਣਨੇ ਤੋਂ ਰਹੇ ਸੁਣੋ ਕੀ ਲੱਗ ਜਾਏ ਅਨੁਭਵ ਕੀ ਹੋਏਗਾ ਕਹਿੰਦੇ ਅਨੰਤ ਹੈ ਨਾਮ ਉੱਥੇ ਸੰਗੀਤ ਹੋਏਗਾ ਆਤਮਕ ਸੰਗੀਤ ਜਿਹੜਾ ਅਸੀਂ ਕਦੇ ਸੁਣਿਆ ਹੀ ਨਹੀਂ ਆਇਆ ਸਾਡਾ ਦੇ ਮੁਤਾਬ ਨਹੀਂ ਆਇਆ ਉਹ ਜੇ ਸਾਡੀ ਦਿੱਤੀ ਟਿਕਟ ਨਹੀਂ ਜਾਵੇ ਸਾਨੂੰ ਅਸੀਂ ਸਾਗ ਸੁਣ ਰਹੇ ਹਾਂ ਆਤਮਕ ਸਾਗ ਵੀ ਸੁਣਦੇ ਕਹਿਣ ਨਾ ਜਾਈ ਸਾਡੇ ਸਮਾਜ ਤੋਂ ਅਸੀਂ ਗੱਲ ਰਹੇ ਗਏ ਜੇ ਉਹ ਇੰਨਾ ਆਨੰਦ ਆਉਂਦਾ ਜਿਹੜਾ ਕਿਹਾ ਨਹੀਂ ਜਾ ਸਕਦਾ ਉਹ ਲੱਭਿਆ ਕਿਵੇਂ ਪਹਿਲੇ ਸਾਥੋਂ ਸਾਧੂ ਦਾ ਸੰਗ ਕਰਿਆ ਔਰ ਸਾਧੂ ਦੇ ਸੰਗਤ ਤੋਂ ਸਾਨੂੰ ਸੋਚੀ ਆਈ ਹੁਣ ਜਿਹੜੀ ਅੱਗੇ ਗੱਲ ਹੈ ਵੀ ਸਾਧੂ ਦੀ ਸੰਗਤ ਕੀ ਹੁੰਦੀ ਹੈ ਇਹ ਗੱਲ ਬਹੁਤ ਔਖੀ ਹੈ ਸਾਰੀ ਜ਼ਿੰਦਗੀ ਮੈਂ ਬੋਲਦਾ ਰਿਹਾ ਵੀ ਸਾਧੂ ਦੀ ਸੰਗਤ ਕਿਵੇਂ ਹੁੰਦੀ ਹੈ ਕੀ ਦੇਣਾ ਪੈਂਦਾ ਹੈ ਕਿਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਉਹ ਔਖਾ ਹੈ ਸੰਸਾਰ ਨਾਲ ਵੀ ਕਰ ਦਿੰਦੇ ਮੁਸ਼ਕਿਲ ਹੈ ਗੱਲਾਂ ਸਾਰੀਆਂ ਜੇ ਪਰਮੇਸ਼ੁਰ ਦੂਰ ਨਹੀਂ ਹੈ ਮੰਨਣਾ ਹੈ ਆਪ ਮੰਨਿਆ ਮਨ ਆਪਣੇ ਮਨ ਅਸੀਂ ਜਿਹੜੀ ਤੁਹਾਡੀ ਚੇਤਨ ਸ਼ਕਤੀ ਹੈ ਜੀਵ ਸ਼ਕਤੀ ਹੈ ਇਹਦੇ ਚ ਪਰਮੇਸ਼ੁਰ ਰਮਿਆ ਹੋਇਆ ਇਹ ਪਰਮੇਸ਼ੁਰ ਦੇ ਵਿੱਚ ਹੈ ਪਰ ਹੋ ਕੀ ਗਿਆ ਕਹਿੰਦੇ ਬਾਸ਼ਨਾਵਾਂ ਦੇ ਅਧੀਨ ਹੋ ਕੇ ਕਿੰਨੀ ਨਿਰਮਲ ਬੂੰਦ ਕਾਸ਼ੀ ਨੀਂਦੀ ਬੂੰਦ ਬਣਾਏ ਅਣਖ ਸਿਆਣੇ ਬਚ ਗਏ ਮਾਨਵਾਲੀ ਉਹ ਆਤਮ ਦੀ ਦੋਸਤ ਪ੍ਰਕਿਰਤੀ ਜਿਹੜਾ ਸੀ